कहानी अकथ केरी तन मन धन सब सब गुर का। तन मन धन सब सब गुर का, हुक्म मनिए पाए। करे कहानी अकथ केरी, करे कहानी अकथ केरी, कित दुआरे पाए। तन मन धन सब सब गुर का, तन मन धन सब सब गुर का, हुक्म मनिए पाए। हुक्म मनिए हुक्म मनो गुरु केरा, हुक्म मनो गुरु केरा, गावा सच्ची
अकथ की करें
आवो संत यारियो, आवो संत ए मन चंचला
कहना नानक मन
कहे नानक मन चंचल चतराई किने न पाए, चतराई किने न पाया। आवो संत प्यारे आवो संत प्यारे अकथ की करे की करे कहानी देहो संदेशा प्रभ जियो कैसा के मोहन परवेशा अंग अंग सुखदाई पूर्ण ब्रह्माई थान थनंतर देशा बंधन ते मुक्त बंधन ते मुक्त दर कह न सकूं कह न सकूं हाल जैसा कह न सकूं आओ संत प्यारे अकथ की करे कहानी पहली लाइन में सवाल है संत जनों मैं पूछना जिस मालिक दी गल्ला हर थां में हुंदियां ने ओ केहो जिहा है उनका एड्रेस की है उनका ठिकाना की है उनकी शक्ल केहो जी है उनका सुभा की है उनके गुण की ने कोई पहचान पैदा हो जाए आखिर ते संसार की तरतीब तो यो ही है पहला सोच सुनी जाती है वो केहो जी है किथे रहिंदा है शक्ल की है पूछो संत मेरो ठाकर कैसा केहो जी है हियो अरापो देहो संदेशा दसो देहो संदेशा प्रभ जीओ कैसा केहे मोहन प्रवेशा ओ किथे प्रवेश करदा है किथे जांदा आंदा है अंग अंग सुखदाई पूर्ण ब्रह्माई थान थनंतर देशा ओ जिंदा छो जिंदा लगाओ ही सुखां दा सागर है उनका ठिकाना की है ते अगे जाके इको लाइन विच बड़ा खूबसूरत जवाब है कहन लगे ठिकाना तो बंधन हुंदा है गुरबाणी विच आखे ना अल्लाह एक मसीत बस्त है अवर मुल्क किस केरा कि अल्लाह ताला खुदाबंद केवल मसीत दी चार दीवारी विच कैद है कितना बंधन है एक वर्ष की थी जेल खाना भी तो एक घर हुंदा है उंदियां भी दीवारां हुंदियां उंदे ते भी छत हुंदी है उन्हों भी दरवाजे लगे होंगे पर दुनिया का मनुख जेल खाने तुक बरांदा क्यों है जेल नहीं जाना चाहता मैं एक बार की हालांकि जेल तेरे घर नालों वड्डी है ना तू जिंदगी अंदर वड्डा घर बना ही नहीं सकता जिनी वड्डी जेल है घर नूं आए दिन कली कूची कराने की टुट भज रिपेयर करन दे बड़े फिक्र ने बड़िया चिंतावान ने रोटी किवें कमाउनी है किवें खानी है बड़े फिक्र ने पर जेल विच ना रोटी का फिक्र है पक्की पकाई मिल जानी है फिर की कारण है तू जेल तो क्यों घबराना है घर क्यों रहना चाहना तो मैं उस कीती सी सिर्फ फर्क इन्ना ही है घर विचों तू जिस वेले दिल चाहे आ जा सकना है जेल विचों तू बाहर नहीं निकल सकता वो तेरी मर्जी कहन लगे जे खुदावंद अल्लाह ताला केवल मसीत विच ही रहिंदा है मस्जिद तो बाहर नहीं निकल सकता फुटपाथ ते मैनू नहीं मिल सकता तो वो भी कह दी मैं फुटपाथ ते जा रहा हूं कोई गरीब फुटपाथ ते सुता हो उनके कोल खुदावंद जा ही ना सकता जे फुटपाथ ते रहने वाले गरीब किसी कखां दी कुल्ली विच रहने वाले ने खुदा नूं मिलना होवे ते केवल मस्जिद विच ही आवे मस्जिद तो बाद खुदा ना निकलदा होवे तां खुदा कह दी है जेल विच ते तू ते जेल नूं पसंद नहीं करदा रब किवें करदा है ਕਹਿਣ ਲੱਗੇ ਨਹੀਂ, ਰੱਬ ਦਾ ਇੱਕ ਸੁਭਾਅ ਬੰਧਨ ਤੇ ਮੁਕਤਾ, ਉਹ ਤੇ ਕਦੀ ਹੋ ਹੀ ਨਹੀਂ ਸਕਦਾ। ਤੂੰ ਸੋਚਣਾ ਹੈ ਅੱਲਾਹ ਤਾਲਾ ਕੇਵਲ ਮਸਜਿਦ ਵਿੱਚ ਰਹਿੰਦਾ, ਗੁਰਦੁਆਰੇ ਵਿੱਚ ਰਹਿੰਦਾ, ਠਾਕੁਰ ਦੁਆਰੇ ਵਿੱਚ ਰਹਿੰਦਾ, ਸ਼ਿਵ ਦੁਆਲੇ ਵਿੱਚ ਰਹਿੰਦਾ, ਕੇਵਲ ਕਿਸੇ ਤੀਰਥ ਅਸਥਾਨ 'ਤੇ ਰਹਿੰਦਾ। ਬਾਬਾ ਫਰੀਦ ਨੇ ਇੱਕ ਥਾਵਾਂ ਨਹੀਂ ਅਨੇਕਾਂ ਥਾਵਾਂ ਆਖਿਆ, ਕਹਿਣ ਲੱਗੇ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ ਸਾਈਂ ਮੁਝ ਸੁਣ ਲਰ ਭਰਿਆ, ਤੁਝੇ ਕਿਹਨੂੰ ਫੁਰਮਾਈ ਗਾਏ। ਬਲਕਿ ਨਾਰਾਜ਼ ਹੋਇਆ, ਹੱਜ ਕਾਬੇ ਹੋਏ ਹੋਏ ਗਏ ਕੇਤੀ ਬਾਰ ਕਬੀਰ, ਸਾਈਂ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਵੀ ਮੇਰੇ ਨਾਲ ਗੱਲ ਹੀ ਨਹੀਂ ਕਰਦਾ। ਕਹਿਣ ਲੱਗੇ ਇਸ ਲਈ ਨਹੀਂ ਕਰਦਾ ਕਿਉਂਕਿ ਤੂੰ ਮੈਨੂੰ ਕੈਦੀ ਸਮਝ ਲਿਆ, ਮੇਰੀ ਤੋਂ ਹੀ ਨਹੀਂ ਕਰ ਰਿਹਾ। ਇੱਥੇ ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਜਦੋਂ ਮਸਲਾ ਆਇਆ ਨਾ ਰੱਬ ਕਿੱਥੇ ਰਹਿੰਦਾ ਹੈ, ਮੈਨੂੰ ਉਹਦਾ ਥਾਨ ਥਨੰਤਰ ਦੇਸਾ ਦੱਸ, ਕਿੱਥੇ ਉਹਦਾ ਦੇਸ਼ ਕਿਹੜਾ ਹੈ, ਉਹਦਾ ਟਿਕਾਣਾ ਕਿਹੜਾ ਹੈ, ਥਾਨ ਥਨੰਤਰ ਦੇਸਾ ਰੱਬ ਕਿੱਥੇ ਰਹਿੰਦਾ। ਅਗਲੀ ਲਾਈਨ ਅੰਦਰ ਗੁਰੂ ਨੇ ਇੱਕੋ ਹੀ ਲਫ਼ਜ਼ ਜਵਾਬ ਦਿੱਤਾ, ਕਹਿਣ ਲੱਗੇ ਬੰਧਨ ਤੇ ਮੁਕਤਾ, ਘੱਟ ਘੱਟ ਯੁਗਤਾ। ਉਹ ਕੇਵਲ ਜੁਗਤ ਰੂਪ ਹੈ। ਮੈਂ ਅਰਜ਼ ਕਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਨਾ, ਪਤਾ ਨਹੀਂ ਕਿੰਨੇ ਕਿੰਨੀਆਂ ਰਮਜ਼ਾਂ ਨੇ, ਰਾਜ਼ ਇਉਂ ਖੁੱਲ੍ਹਦੇ। ਕਹਿੰਦੇ ਨੇ ਰੱਬ ਤਾਂ ਕੇਵਲ ਜੁਗਤਾ ਹੈ, ਜੁਗਤ ਕੀ ਹੁੰਦੀ ਹੈ, ਤਰਤੀਬ ਗੁਣ, ਉਹ ਜੁਗਤ ਬਣ ਕੇ ਹਰ ਥਾਵੇਂ ਵੱਸ ਰਿਹਾ। ਦੁਨੀਆ ਦਾ ਹਰ ਮਨੁੱਖ, ਸੰਸਾਰ ਦਾ ਹਰ ਇੱਕ ਜੀਵ, ਚੰਦ ਤਾਰੇ ਸੂਰਜ ਪਾਣੀ ਸਭ ਕੁਝ ਕਿਸੇ ਜੁਗਤ ਵਿੱਚ ਨੇ। ਜੁਗਤ ਦਾ ਮਤਲਬ ਤਰਤੀਬ ਵਿੱਚ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦਬ, ਸਾਰਾ ਕੁਛ ਤਾਂ ਜੁਗਤ ਵਿੱਚ ਹੈ ਤੇ ਜਿਹੜੀ ਜੁਗਤ ਹੈ ਉਹ ਰੱਬ ਹੈ। ਬੰਧਨ ਤੇ ਮੁਕਤਾ, ਘੱਟ ਘੱਟ ਯੁਗਤਾ, ਨਾ ਉਹ ਕਿਸੇ ਚਾਰ ਦੀਵਾਰੀ ਦੀ ਕੈਦ ਵਿੱਚ ਹੈ, ਨਾ ਹੀ ਉਹ ਕਿਸੇ ਰੂਪ ਸ਼ਕਲ ਦੀ ਕੈਦ ਵਿੱਚ ਹੈ ਕਿ ਰੱਬ ਐਸ ਸ਼ਕਲ ਦਾ, ਇਹਦਾ ਮਤਲਬ ਐਸ ਸ਼ਕਲ ਦਾ ਨਹੀਂ, ਰੱਬ ਮੇਰੇ ਵਰਗਾ ਹੈ ਤੇਰੇ ਵਰਗਾ ਨਹੀਂ, ਰੱਬ ਤੇਰੇ ਵਰਗਾ ਮੇਰੇ ਵਰਗਾ ਨਹੀਂ, ਕਿਉਂਕਿ ਜੇ ਉਹਦੀ ਇੱਕ ਸ਼ਕਲ ਹੋਵੇ ਤਾਂ ਫਿਰ ਉਹ ਸ਼ਕਲ ਵਿੱਚ ਕੈਦ ਹੋ ਗਿਆ। ਪਰ ਕਿਹੜੀ ਅਜੀਬ ਗੱਲ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਗਾਹੇ ਸੂਫੀ ਗਾਹੇ ਜ਼ਾਹਿਦ, ਗਾਹੇ ਸੂਫੀ ਗਾਹੇ ਜ਼ਾਹਿਦ, ਗਾਹੇ ਕਲੰਦਰ ਮੇ ਸ਼ਵਰ ਰੰਗ ਹਾਏ ਮੁਖਤਲਿਫ। ਤੈਨੂੰ ਮੈਂ ਕਿਸ ਰੂਪ ਵਿੱਚ, ਕਿਸ ਰੰਗ ਵਿੱਚ ਕੈਦ ਕਰਾਂ, ਮੈਂ ਤੇ ਇੱਕ ਪਲ ਸੋਚਣਾ ਕਿ ਤੂੰ ਰੋਸ਼ਨੀ ਹੈ, ਤੂੰ ਚਾਨਣ ਹੈ, ਤੇ ਜਦੋਂ ਮੈਂ ਤੈਨੂੰ ਚਾਨਣ ਤੇ ਰੋਸ਼ਨੀ ਤਸੱਵਰ ਕਰਨਾ, ਅਗਲੇ ਪਲ ਅੰਧੇਰੇ ਵਿੱਚ ਵੀ ਮੈਨੂੰ ਤੂੰ ਦਿਸ ਪੈਣਾ, ਇਸ ਲਈ ਮੈਨੂੰ ਆਖਣਾ ਪੈਂਦਾ ਨਮੋ ਅੰਧਕਾਰੇ ਨਮੋ ਤੇਜ ਤੇਜੇ। ਮੈਂ ਤੈਨੂੰ ਨਿਰਾ ਨਿਰਾ ਤੇਜ ਤੇਜੇ ਸਮਝ ਕੇ ਹੀ ਨਮਸਕਾਰ ਨਹੀਂ ਕਰਦਾ, ਮੈਂ ਤੈਨੂੰ ਅੰਧਕਾਰੇ ਸਮਝ ਕੇ ਵੀ ਤੇ ਨਮਸਕਾਰ ਕਰਦਾ। ਨਮੋ ਅੰਧਕਾਰੇ ਨਮੋ ਤੇਜ ਤੇਜੇ ਰੰਗ ਹਾਏ ਮੁਖਤਲਿਫ। ਨਾ ਤੂੰ ਇੱਕ ਚਾਰ ਦੀਵਾਰੀ ਵਿੱਚ ਕੈਦ ਹੈ, ਬੰਧਨ ਤੇ ਮੁਕਤਾ ਹੈ, ਇਸ ਲਈ ਮੈਂ ਤੇਰਾ ਟਿਕਾਣਾ ਨਹੀਂ ਦੱਸ ਸਕਦਾ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਭਗਤ ਵੀ ਉਦੋਂ ਭਗਤ ਹੁੰਦਾ ਜਦੋਂ ਉਹਦਾ ਆਪਣਾ ਕੋਈ ਟਿਕਾਣਾ ਨਾ ਰਹੇ, ਕੋਈ ਟਿਕਾਣਾ ਨਾ ਰਹੇ, ਉਹ ਉਸ ਵਿੱਚ ਸਮਾ ਜਾਏ, ਭਾਵ ਹਰ ਥਾਵੇਂ ਉਹ ਹੋ ਜਾਏ। ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਨੇ ਕਹੀ, ਕਹਿਣ ਲੱਗੇ ਮੋਏ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਚੰਗੀ ਗੱਲ ਹੈ, ਦਰਵਾਜ਼ੇ ਤੇ ਮਰਾਂਗਾ, ਭਲਾ ਮਾਲਕ ਬਾਹਰ ਨਿਕਲੇ ਤੇ ਪੁੱਛ ਲੈ ਕੌਣ ਪਿਆ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ, ਫਿਰ ਕਹਿਣ ਲੱਗੇ ਤਾਂ ਬੜੀ ਪ੍ਰੋਬਲਮ ਬਣ ਜਾਏਗੀ। ਜੇ ਰੱਬ ਭਲਾ ਦਰਵਾਜ਼ਿਓਂ ਨਿਕਲੇ ਤਾਂ ਪੁੱਛ ਹੀ ਲਏ, ਦਰਵਾਜ਼ੇ 'ਤੇ ਕੌਣ ਪਿਆ, ਫਿਰ ਕੀ ਆਖੇਗਾ ਕਬੀਰ? ਇਹਦਾ ਮਤਲਬ ਕਬੀਰ ਦੀ ਹੋਂਦ ਕਾਇਮ ਹੈ। ਅਤੇ ਜੇ ਰੱਬ ਪੁੱਛ ਲਏ ਇਹ ਕਿੱਥੋਂ ਦਾ ਰਹਿਣ ਵਾਲਾ ਕਬੀਰ, ਫਿਰ ਤੈਨੂੰ ਐਡਰੈਸ ਵੀ ਦੇਣਾ ਪਏਗਾ, ਫਿਰ ਨਾਂ ਵੀ ਦੱਸਣਾ ਪਿਆ, ਐਡਰੈਸ ਵੀ ਦੇਣਾ ਪਿਆ, ਮੁਸ਼ਕਿਲ ਬਣ ਗਈ। ਫਿਰ ਤਾਂ ਤੂੰ ਤੇਰਾ ਤੂੰ ਵੀ ਕੈਦੀ ਹੋ ਗਿਆ, ਬਸ ਆਹ ਕਬੀਰ ਹੈ, ਕੋਈ ਦੂਜਾ ਨਹੀਂ ਹੋ ਸਕਦਾ। ਕਹਿਣ ਲੱਗੇ ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਘਰਾਓ, ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾਉ। ਸਭ ਕੁਛ ਤਾਂ ਮਿਟਾਉਣਾ, ਸਭ ਕੁਛ ਤਾਂ ਖਤਮ ਕਰਨਾ। ਉਹਦੀ ਮੰਜ਼ਿਲ ਉਹ ਹੈ, ਕਿਉਂਕਿ ਰੱਬ ਜਿਹੜਾ ਉਹ ਵੀ ਕਿਸੇ ਇੱਕ ਟਿਕਾਣੇ 'ਤੇ ਨਹੀਂ, ਇੱਕ ਥਾਂ ਦਾ ਕੈਦੀ ਨਹੀਂ। ਇਸ ਲਈ ਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਦੋਂ ਜਵਾਬ ਦਿੱਤਾ ਨਾ ਇਸ ਗੱਲ ਦਾ ਕਿ ਥਾਣ ਥਨੰਤਰ ਦੇਸਾ ਦੱਸੋ, ਕਹਿਣ ਲੱਗੇ ਬੰਧਨ ਅਤੇ ਮੁਕਤਾ, ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈਸਾ, ਮੈਂ ਤਾਂ ਕਹਿ ਹੀ ਨਹੀਂ ਸਕਦਾ ਰੱਬ ਕਿਹੋ ਜਿਹਾ। ਬਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਅਨੰਦ ਸਾਹਿਬ ਦੀ ਇਸ ਪੌੜੀ ਨੂੰ ਇੱਥੋਂ ਹੀ ਆਰੰਭ ਕੀਤਾ। ਕਹਿਣ ਲੱਗੇ ਆਵੋ ਸੰਤ ਪਿਆਰੇ ਹੋ, ਆਓ ਮਿਲ ਕੇ ਅਕੱਥ ਦੀ ਕਹਾਣੀ ਕਰੀਏ। ਸਵਾਲ ਪੈਦਾ ਹੋ ਗਿਆ ਜੀ, ਜਿਹੜਾ ਅਕੱਥ ਹੈ ਉਹਦੀ ਕਥਾ ਕਿਵੇਂ ਕਰੀਏ? ਜੇ ਤਾਂ ਕਥਾ ਕਰ ਲਈ ਤਾਂ ਉਹ ਅਕੱਥ ਨਾ ਰਿਹਾ। ਅਕੱਥ ਦਾ ਅਰਥ ਇਹੀ ਹੈ ਨਾ ਵੀ ਜਿਹੜਾ ਨਾ ਕਥਿਆ ਜਾਏ। ਕਹਿਣ ਲੱਗੇ ਜੇ ਕਥਾ ਕਰ ਲਈ ਤਾਂ ਫਿਰ ਉਹ ਅਕੱਥ ਨਾ ਰਿਹਾ, ਅਤੇ ਜੇ ਉਹ ਅਕੱਥ ਹੈ ਤਾਂ ਕਥਾ ਕਿਵੇਂ ਕਰੋਗੇ? ਵੱਲ ਖੜਾ ਹੋ ਗਿਆ। ਆਓ ਸੰਤ ਪਿਆਰੇ ਹੋ, ਅਕੱਥ ਕੀ ਕਰਾਂ ਕਹਾਣੀ, ਆਪਾਂ ਅਕੱਥ ਦੀ ਕਹਾਣੀ ਕਥਾ ਕਰੀਏ। ਜੇ ਸਵਾਲ ਖੜਾ ਹੋਇਆ ਜੀ ਅਕੱਥ ਦੀ ਕਥਾ ਕਿਵੇਂ ਕਰਾਂਗੇ, ਜੇ ਉਹ ਅਕੱਥ ਹੈ ਤਾਂ ਕਥਾ ਨਹੀਂ ਹੋਣੀ, ਅਤੇ ਜੇ ਕਥਾ ਹੋ ਗਈ ਉਹਨੇ ਅਕੱਥ ਨਹੀਂ ਰਹਿਣਾ। ਕਹਿਣ ਲੱਗੀ ਗੱਲ ਠੀਕ ਹੈ, ਆਪਾਂ ਇਹ ਨਾ ਜਾਣੀਏ ਕਿ ਉਹ ਕਿੱਡਾ ਮਹਾਨ ਹੈ, ਇਹ ਅੰਤ ਲੈਣਾ ਸਾਡੇ ਲਈ ਮੁਸ਼ਕਲ ਹੈ। ਕਹਿਣ ਲੱਗੇ ਚਲੋ ਕਥਾ ਇਹ ਨਾ ਕਰੀਏ, ਇਹ ਹੀ ਕਥਾ ਕਰ ਲਈਏ ਕਿ ਉਹ ਮਿਲਦਾ ਕਿਵੇਂ। ਲਓ ਇੱਥੋਂ ਰਸਤਾ ਬਣੂ। ਕਹਿਣ ਲੱਗੇ ਆਓ ਸੰਤ ਪਿਆਰਿਓ ਅਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕੱਥ ਕੇਰੀ ਕਿਤ ਦੁਆਰੇ ਪਾਈਏ। ਇਹੀ ਕਥਾ ਕਰ ਲਈ ਉਹਦਾ ਅੰਤ ਪਾਉਣਾ, ਉਹਦੀ ਪਛਾਣ ਕਰਨਾ ਬੜਾ ਮੁਸ਼ਕਲ ਹੈ। ਇਹਨਾਂ ਨੇਤਰਾਂ ਦਾ ਇਸ ਸਮਝ ਦਾ ਦਾਇਰਾ ਨਹੀਂ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ ਕਿਵੇਂ ਕਰਾਂ। ਤੂੰ ਪਾਲੇ ਅਕਿਰਤ ਘਣਾ, ਪੂਰਨ ਦਿਸ਼ਟ ਤੇਰੀ ਰਾਮ, ਅਗਾਧ ਬੋਧ ਅਪਾਰ ਕਰਤੇ ਮਰਨੀਚ ਕਛੂ ਨਾ ਜਾਣਾ। ਤੁਮ ਗੌਹਰ ਅਤ ਗੈਰ ਗੰਭੀਰਾ, ਤੁਮ ਪਿਰ ਹਮ ਬਹੁਰੀਆ ਰਾਮ, ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹੁਰੀਆ ਰਾਮ। ਮੈਂ ਕਿਵੇਂ ਪਾਵਾਂ ਕਿਵੇਂ ਕਰਾਂ, ਮੇਰੇ ਲਈ ਤਾਂ ਬੜੀ ਮੁਸ਼ਕਲ ਹੋ ਗਈ। ਸੁਣ ਗੱਲਾਂ ਆਕਾਸ਼ ਦੀ ਕੀਤਾ ਆਈ ਰੀਸ, ਇਹ ਗੱਲ ਤਾਂ ਮੇਰੇ ਵੱਸ ਦੀ ਨਹੀਂ। ਕਹਿਣ ਲੱਗੇ ਚਲੋ ਇਹ ਉਹਦਾ ਅੰਤ ਪਾਉਣਾ, ਉਹਦੀ ਵਡਿਆਈ ਨੂੰ ਜਾਣਨਾ ਤੇਰੇ ਵੱਸ ਨਹੀਂ, ਇਹ ਕਹਾਣੀ ਨਾ ਛੇੜ। ਚਲੋ ਇਹ ਹੀ ਕਹਾਣੀ ਛੇੜ ਲਈਏ, ਰੱਬ ਮਿਲਦਾ ਕਿਵੇਂ, ਜਦੋਂ ਮਿਲ ਜਾਏਗਾ ਆਪੇ ਪਛਾਣ ਲਵਾਂਗੇ। ਕਹਿਣ ਲੱਗੇ ਰੱਬ ਮਿਲਦਾ ਕਿਵੇਂ ਇਹ ਹੀ ਦੇਖ ਲਓ। ਕਰੇ ਕਹਾਣੀ ਅਕੱਥ ਕੇਰੀ ਕਿਤ ਦੁਆਰੇ ਪਾਈ। ਕਹਿਣ ਲੱਗੇ ਹਾਂ ਇਹ ਗੱਲ ਸੋਚੀ ਜਾ ਸਕਦੀ ਹੈ, ਤੇ ਜਵਾਬ ਕੀ ਸੀ? ਤਨ ਮਨ ਧਨ ਸਭ ਸੌਂਪ ਗੁਰ ਕੋ, ਲੋਕ ਕਿਵੇਂ ਮਿਲਦਾ, ਇਹ ਵੀ ਫੈਸਲਾ ਇੱਕੋ ਲਾਈਨ ਵਿੱਚ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀ ਹੈ ਪਾਈ। ਹੁਣ ਤੱਕਿਓ, ਤਨ ਮਨ ਤੇ ਧਨ ਤਿੰਨੋ ਚੀਜ਼ਾਂ ਸੌਂਪਣੀਆਂ ਨੇ, ਕਿਉਂਕਿ ਤਨ ਦੇ ਸੌਂਪਣ ਨਾਲ ਪੈਰਾਂ ਨੇ ਚੱਲ ਕੇ ਸ਼ਰਾਬ ਖਾਨੇ ਵੱਲ ਨਹੀਂ ਜਾਣਾ, ਤਨ ਦੇ ਸੌਂਪਣ ਨਾਲ ਪੈਰਾਂ ਨੇ ਚੱਲ ਕੇ ਕਲੱਬ ਵੱਲ ਨਹੀਂ ਜਾਣਾ, ਗੁਰਦੁਆਰੇ ਜਾਣਗੇ, ਸਾਧ ਸੰਗਤ ਵਿੱਚ ਜਾਣਗੇ, ਕਿਉਂਕਿ ਉਲਾਂਭਾ ਹੀ ਇਹੋ ਹੈ। ਜੈ ਕਰ ਕਥਾ ਹੋ ਤਾਂ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਕਦਮ ਚੱਲਦੇ ਹੀ ਨਹੀਂ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਉਲਾਂਭਾ ਹੀ ਹੋ। ਪਰ ਕਹਿਣ ਲੱਗੇ, ਜਿਸ ਦਿਨ ਤੂੰ ਤਨ ਸੌਂਪ ਦੇਵੇਂਗਾ ਉਸ ਦਿਨ ਤਨ ਦਾ ਰੂਪ ਵੀ ਨਹੀਂ ਵਿਗਾੜ ਸਕੇਗਾ, ਫਿਰ ਤੇਰੇ ਹੱਥ ਵਿੱਚ ਕੀ ਹੈ? ਤੇ ਰੱਬ ਤੈਨੂੰ ਤੇਰੇ ਤਨ ਨੂੰ ਲਾਵੇ ਦਾੜਾ ਤੇ ਤੂੰ ਆਖੇ ਮੈਂ ਕਟਾ ਲਵਾਂ, ਤੂੰ ਤੇ ਸੌਂਪ ਦਿੱਤਾ, ਹੁਣ ਤੇਰੀ ਮਰਜ਼ੀ ਥੋੜਾ ਚੱਲਣੀ, ਕੁਛ ਨਹੀਂ ਕਰ ਸਕਦਾ। ਤੈਨੂੰ ਤਾਂ ਪਤਾ ਹੋਵੇ ਤਨ ਤੈਨੂੰ ਕੇਵਲ ਵਰਤਣ ਲਈ ਮਿਲਿਆ। ਅਤੇ ਮੈਂ ਇੱਕ ਵਾਰ ਕੀਤੀ ਸੀ, ਕਿਸੇ ਨੂੰ ਕੋਈ ਘਰ ਮਕਾਨ ਕਈ ਵਾਰ ਲੋੜ ਲਈ ਵਰਤੋਂ ਲਈ ਦੇ ਦਈਦਾ, ਕਿਰਾਏ 'ਤੇ ਵੀ ਦੇ ਦਈਦਾ, ਉਹ ਬਹੁਤ ਕੁਝ ਸਜਾ ਸਕਦਾ ਆਪਣੀ ਮਰਜ਼ੀ ਨਾਲ, ਪਰ ਉਹਦਾ ਨਕਸ਼ਾ ਨਹੀਂ ਬਦਲ ਸਕਦਾ, ਤੋੜ ਭੰਨ ਨਹੀਂ ਕਰ ਸਕਦਾ। ਦੱਸੋ ਕਦੇ ਹੱਕ ਦਿੰਦੇ ਆ ਕੁਛ? ਕਿਰਾਏ ਨਾਵੇਂ ਲਿਖੇ ਵੇਖੇ ਗਏ ਨੇ, ਪੜ੍ਹ ਕੇ ਵੇਖ ਲਿਓ, ਉਹਦੇ 'ਚ ਲਿਖਿਆ ਜਾਂਦਾ ਤੋੜ ਭੰਨ ਨਹੀਂ ਕਰ ਸਕਦਾ। ਰੱਬ ਨੇ ਤੈਨੂੰ ਇਹ ਕਰ ਦਿੱਤਾ, ਤੂੰ ਤੋੜ ਭੰਨ ਕਰੀ ਜਾਂਦਾ ਬਿਨਾਂ ਪੁੱਛੇ, ਕੋਈ ਇਜਾਜ਼ਤ ਨਹੀਂ। ਤਾਂ ਗੁਰੂ ਕਹਿੰਦੇ ਨੇ ਨਹੀਂ, ਇੱਕ ਖਿਆਲ ਕਰੀ, ਜਿੰਨੀ ਦੇਰ ਤਨ ਵੀ ਆਉਂਦਾ ਨਹੀਂ ਕਰਦਾ, ਜਿਸ ਦਿਨ ਮਨ ਕਰੇਗਾ ਬੁਰੀਆਂ ਸੋਚਾਂ ਨਹੀਂ ਆਉਣਗੀਆਂ। ਮਨ ਆਉਂਦਾ ਹੋ ਜਾਏ, ਬੁਰੀਆਂ ਸੋਚਾਂ ਨਹੀਂ ਫੁੱਲਣਗੀਆਂ। ਤਨ ਆਉਂਦਾ ਹੋ ਜਾਏ, ਬੁਰੇ ਕਰਮ ਨਹੀਂ ਹੋਣਗੇ। ਜਿਸ ਦਿਨ ਧਨ ਆਉਂਦਾ ਹੋ ਗਿਆ, ਉਸ ਦਿਨ ਇਸ ਧਨ ਨਾਲ ਫਿਰ ਸ਼ਰਾਬ ਦੀ ਬੋਤਲ ਨਹੀਂ ਖਰੀਦੀ ਜਾਏਗੀ, ਨਹੀਂ ਹੋ ਸਕਦਾ। ਧਨ ਆਉਂਦਾ ਇਸ ਧਨ ਨਾਲ ਪਰਉਪਕਾਰ ਹੀ ਹੋ ਸਕੇਗਾ, ਇਸ ਧਨ ਨਾਲ ਕੋਈ ਲੰਗਰ ਹੀ ਲਗਾਇਆ ਜਾ ਸਕੇਗਾ ਜਿਹਦੇ ਵਿੱਚੋਂ ਕਿਸੇ ਗਰੀਬ ਨੂੰ, ਲੋੜਵੰਦ ਨੂੰ ਰੋਟੀ ਮਿਲੇ। ਧਨ ਹੁੰਦਾ ਮਹਿਰਾਨ, ਤੁਸੀਂ ਕਿਵੇਂ ਸੀਮਤ ਕਰ ਲਿਆ ਕਿ ਕੇਵਲ ਇਸ ਗੋਲਕ ਵਿੱਚ ਪਿਆ ਹੋਇਆ ਧਨ ਹੀ ਹੁੰਦਾ? ਸੀਮਤ ਕਰੀ ਜਾਂਦੇ ਹਰ ਚੀਜ਼, ਫਿਰ ਅਸੀਂ ਤੈਨੂੰ ਸੌਂਪ, ਅਸੀਂ ਇਹ ਸਮਝ ਲਿਆ ਵੀ ਇਸ ਗੋਲਕ ਦੇ ਅੰਦਰ ਜਿਹੜਾ ਧਨ ਚਲਾ ਜਾਏ ਇਹ ਹੁੰਦਾ, ਇਹਦੇ ਨਾਲ ਸ਼ਰਾਬ ਨਹੀਂ ਖਰੀਦੀ ਜਾ ਸਕਦੀ, ਇਹਦੇ ਨਾਲ ਜੂਆ ਨਹੀਂ ਖੇਡਿਆ ਜਾ ਸਕਦਾ, ਅਤੇ ਆਹ ਧਨ ਮੇਰਾ, ਇਹਦੇ ਨਾਲ ਮੈਂ ਜੋ ਕੁਛ ਮਰਜ਼ੀ ਕਰਾਂ, ਅਤੇ ਫਿਰ ਤੂੰ ਆਪਣਾ ਧਨ ਤੇ ਨਾ ਸੌਂਪਿਆ। ਗੁਰੂ ਕਹਿੰਦੇ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ। ਅਤੇ ਫਿਰ ਉਹਦੇ ਕੋਲੋਂ ਪੁੱਛ, ਜੀ ਹੁਣ ਦੱਸੋ ਇਹ ਤਨ ਮਨ ਧਨ ਕਿਵੇਂ ਵਰਤਿਆ ਜਾਏ, ਕਿਉਂਕਿ ਉਹਦਾ ਹੋ ਗਿਆ, ਇਸ ਲਈ ਉਹਦੀ ਮਰਜ਼ੀ ਨਾਲ ਵਰਤਿਆ ਜਾਣਾ, ਹੁਕਮ ਉਹਦੇ ਕੋਲੋਂ ਲੈਣਾ। ਆਖਿਰ ਵਰਤੋਂ ਤਾਂ ਤਿੰਨਾਂ ਚੀਜ਼ਾਂ ਦੀ ਕਰਨੀਆਂ ਹੀ ਨੇ, ਜਿਹੜੀਆਂ ਮਿਲੀਆਂ ਨੇ ਤਿੰਨੋਂ ਚੀਜ਼ਾਂ ਵਰਤਣੀਆਂ ਤਾਂ ਹੈ ਨਹੀਂ। ਸਿਰਫ ਇੰਨਾ ਕਿ ਤੂੰ ਆਪਣਾ ਹੁਕਮ ਛੱਡ, ਆਪਣਾ ਸਭ ਕੁਝ ਉਹਦੇ ਹਵਾਲੇ ਕਰ, ਸੌਂਪ ਦੇ, ਅਤੇ ਹੁਣ ਉਹਦੇ ਕੋਲੋਂ ਪੁੱਛ, ਜੀ ਦੱਸੋ ਹੁਣ ਇਹ ਤਨ ਮਨ ਧਨ ਕਿਵੇਂ ਵਰਤਿਆ ਜਾਏ, ਇਹਦੇ ਕੋਲੋਂ ਕਿਵੇਂ ਕੰਮ ਲਈਏ। ਫਿਰ ਕਹਿਣ ਲੱਗੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਕਹਿਣ ਲੱਗੇ, ਹੁਕਮ ਕਿੰਦਾ? ਫਿਰ ਲਫਜ਼ ਆ ਗਏ, ਹੁਕਮ ਮੰਨੋ ਗੁਰੂ ਕਹਿਰਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਥੋੜ੍ਹਾ ਜਿਹਾ ਉਸ ਭੇਦ ਨੂੰ ਦੁਬਾਰਾ ਖੋਲ੍ਹਣਾ ਚਾਹੁੰਦਾ, ਕਈ ਵਾਰ ਕੋਈ ਸੱਜਣ ਹੁੰਦੇ ਨੇ, ਕਈ ਵਾਰ ਨਹੀਂ ਹੁੰਦੇ, ਕਿ ਗੁਰੂ ਹੁਕਮ ਰੂਪ ਨਹੀਂ, ਗੁਰੂ ਉਪਦੇਸ਼ ਰੂਪ ਹੈ, ਰੱਬ ਹੁਕਮ ਰੂਪ। ਰੱਬ ਜੋ ਕੁਛ ਕਰਦਾ ਹੁਕਮਨ ਕਰਦਾ, ਗੁਰੂ ਜੋ ਕੁਛ ਕਹਿੰਦਾ ਉਪਦੇਸ਼ ਕਹਿੰਦਾ। ਹੁਕਮ ਅਤੇ ਉਪਦੇਸ਼ ਵਿੱਚ ਇੱਕ ਅੰਤਰ ਹੁੰਦਾ, ਹੁਕਮ ਉਹਨੂੰ ਕਹਿੰਦੇ ਨੇ ਜਿਹੜਾ ਮੰਨਣਾ ਹੀ ਪਵੇ, ਜਿਹੜਾ ਮੰਨੇ ਕੋਈ ਨਾ ਮੰਨੇ ਹੁਕਮ ਕਾਹਦਾ ਹੋਇਆ, ਹੁਕਮ ਉਹ ਜਿਹੜਾ ਮੰਨਣਾ ਹੀ ਪਵੇ। ਇਹੋ ਕਾਰਨ ਹੈ ਰੱਬ ਜਿਹੜਾ ਉਹ ਹੁਕਮ ਕਰਦਾ ਦਸੀਂ ਮਾਸੀ ਹੁਕਮ ਬਾਲਕ ਜਨਮ ਲਿਆ ਜੰਮਣ ਮਰਨਾ ਹੁਕਮ ਹੈ ਹੁਕਮ ਹੋਇਆ ਜਨਮ ਲੈ ਤੂੰ ਇਹ ਨਹੀਂ ਕਹਿ ਸਕਦਾ ਮੈਂ ਸਰਦੀਆਂ ਵਿੱਚ ਜਨਮ ਨਹੀਂ ਲੈਣਾ ਮੈਂ ਗਰਮੀਆਂ ਵਿੱਚ ਲਵਾਂਗਾ ਹੁਣ ਜੰਗ ਸ਼ੁਰੂ ਹੈ ਤੋਪਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਮੈਂ ਜਨਮ ਨਹੀਂ ਲੈਣਾ ਤੂੰ ਇਹ ਨਹੀਂ ਕਹਿ ਸਕਦਾ ਮੈਂ ਕਿਸੇ ਗਰੀਬ ਦੇ ਘਰ ਜਨਮ ਨਹੀਂ ਲੈਣਾ ਮੈਂ ਫਲਾਣੇ ਦੇ ਘਰ ਜਨਮ ਲੈਣਾ ਤੇਰੀ ਮਰਜ਼ੀ ਬਿਲਕੁਲ ਨਹੀਂ ਚੱਲਣੀ ਦਸੀਂ ਮਾਸੀ ਹੁਕਮ ਕਿਉਂਕਿ ਹੁਕਮ ਤਾਂ ਮੰਨਣਾ ਹੀ ਪੈਣਾ ਉੱਥੇ ਕੋਈ ਉਜ਼ਰ ਨਹੀਂ ਮਰਨ ਵੇਲੇ ਵੀ ਹੁਕਮ ਆਇਆ ਚਲਾ ਗਿਆ ਬਿਲਕੁਲ ਕੋਈ ਉਜ਼ਰ ਨਹੀਂ ਮੈਂ ਗੱਲ ਕਰਾਂ ਰੱਬ ਜੋ ਕੁਛ ਕਰਦਾ ਹੁਕਮਨ ਕਰਦਾ ਔਰ ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਮੰਨ ਲਈ ਕਹਿਣ ਲੱਗੇ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਜ ਨੂੰ ਅਚਿੰਤੇ ਪਏ ਬਾਜ ਪਏ ਤਾਂ ਸ਼ਰਬ ਦੇ ਕੇਲਾਂ ਵਿਸਰੀਆਂ ਰੱਬ ਦੇ ਨੇ ਨਾ ਜਦੋਂ ਉਹਦਾ ਹੁਕਮ ਹੋਵੇ ਉਹਦੇ ਹੁਕਮ ਅਨੁਸਾਰ ਦਰਿਆ ਪੇ ਚੱਲਦਾ ਕੰਧੀ ਵਹਿਣ ਨਾ ਢਾਏ ਤਾਂ ਉਹ ਵੀ ਲੇਖਾ ਦੇਵਣਾ ਅਤੇ ਜਵਾਬ ਸੀ ਉਹ ਭਲਿਆ ਤੈਨੂੰ ਪਤਾ ਹੀ ਨਹੀਂ ਮੈਂ ਕਿਉਂ ਆਪਣੀ ਮਰਜ਼ੀ ਨਾਲ ਥੋੜ੍ਹਾ ਚੱਲ ਰਿਹਾ ਜਿੱਧਰ ਰੱਬ ਰਜਾਏ ਵਹਿਣ ਤੇ ਦਾ ਉਂਗੋਂ ਕਰੇ ਰੱਬ ਦੀ ਰਜ਼ਾ ਜਿਹੜੀ ਹੈ ਉਹਦੇ ਅਨੁਸਾਰ ਹਰ ਇੱਕ ਨੂੰ ਚੱਲਣਾ ਹੀ ਪੈਂਦਾ ਇਸ ਲਈ ਰੱਬ ਹੁਕਮ ਰੂਪ ਹੈ ਪਰ ਇਹ ਖਿਆਲ ਕਰੋ ਗੁਰੂ ਉਪਦੇਸ਼ ਰੂਪ ਹੈ ਇਸ ਲਈ ਗੁਰੂ ਤਾਂ 500 ਸਾਲ ਤੋਂ ਬਲਕਿ ਹਜ਼ਾਰਾਂ ਸਾਲਾਂ ਤੋਂ ਸ਼ਬਦ ਰੂਪ ਹੋ ਕੇ ਕਹੀ ਜਾਂਦਾ ਭਲਿਆ ਸੱਚ ਬੋਲ ਕੋ ਸਾਰੇ ਬੋਲਦੇ ਗੁਰੂ ਆਖਦੇ ਅੰਮ੍ਰਿਤ ਛੱਕ ਕੇ ਸਾਰੇ ਛੱਕਦੇ ਨੇ ਗੁਰੂ ਆਖਦੇ ਨੇ ਪਰ ਉਪਕਾਰ ਕਰ ਸਾਰੇ ਕਰਦੇ ਨੇ ਕਿਉਂਕਿ ਗੁਰੂ ਉਪਦੇਸ਼ ਹੈ ਗੁਰੂ ਹੁਕਮ ਨਹੀਂ ਹਾਂ ਫਰਕ ਕੀ ਹੈ ਕਿ ਸਿੱਖ ਉਸ ਨੂੰ ਕਹਿੰਦੇ ਨੇ ਅਸੀਂ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿਣਾ ਇੱਥੇ ਹੁਣ ਫਿਰ ਰੁਕਣਾ ਕਿਉਂਕਿ ਸਿੱਖ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿੰਦਾ ਇਸ ਲਈ ਉਹਨੂੰ ਪਤਾ ਹੈ ਜੇ ਉਪਦੇਸ਼ ਨੂੰ ਹੁਕਮ ਕਰਕੇ ਮੰਨਾਂਗਾ ਤਾਂ ਹੁਕਮ ਮੰਨਣ ਦੀ ਆਦਤ ਬਣ ਜਾਏਗੀ ਫਿਰ ਜਦੋਂ ਰੱਬ ਹੁਕਮ ਕਰੇਗਾ ਉਦੋਂ ਮੰਨਣਾ ਹੀ ਪਏਗਾ ਫਿਰ ਔਖਾ ਨਹੀਂ ਹੋਵਣਾ ਉੱਥੇ ਹੋਵੇਗਾ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਮਨੁੱਖ ਦੁਖੀ ਹੋ ਰਿਹਾ ਪਰ ਗੁਰੂ ਕਹਿੰਦੇ ਨਹੀਂ ਬਿਲਕੁਲ ਨਹੀਂ ਉਹਦੇ ਹੁਕਮ ਵਿੱਚ ਰਾਜ਼ੀ ਰਹਿਣਾ ਉਹ ਰਾਜ਼ੀ ਤਾਂ ਹੀ ਰਹੇਗਾ ਹੁਕਮ ਮੰਨਣ ਦੀ ਆਦਤ ਤਾਂ ਉਹਨੂੰ ਗੁਰੂ ਦੇ ਬਚਨ ਨੂੰ ਮੰਨ ਕੇ ਹੀ ਹੁਕਮ ਮੰਨਣ ਦੀ ਆਦਤ ਬਣਨੀ ਗੁਰੂ ਕਹਿੰਦੇ ਇਸ ਲਈ ਇਹ ਸਿੱਖਾ ਜੇ ਤੂੰ ਗੁਰੂ ਉਪਦੇਸ਼ ਨੂੰ ਹੀ ਹੁਕਮ ਕਰਕੇ ਮੰਨਣ ਲੱਗ ਪਵੇ ਜਿਵੇਂ ਹੁਕਮ ਨਹੀਂ ਟਾਲਿਆ ਜਾ ਸਕਦਾ ਇਵੇਂ ਗੁਰੂ ਦਾ ਉਪਦੇਸ਼ ਨਹੀਂ ਟਾਲਿਆ ਜਾ ਸਕਦਾ ਇੰਨਾ ਮਨ ਬਣਾ ਲਏ ਜਿਸ ਦਿਨ ਤੇਰੀ ਆਦਤ ਬਣ ਗਈ ਕਿ ਗੁਰੂ ਦਾ ਉਪਦੇਸ਼ ਹੁਕਮ ਕਰਕੇ ਮੰਨਣਾ ਉਸ ਦਿਨ ਤੇਰਾ ਹੁਕਮ ਗੁਰੂ ਦਾ ਉਪਦੇਸ਼ ਮੰਨ ਮੰਨ ਕੇ ਇੰਨਾ ਮਨ ਸਥਿਰ ਅਤੇ ਮਜ਼ਬੂਤ ਹੋ ਜਾਏਗਾ ਫਿਰ ਰੱਬੀ ਹੁਕਮ ਆਵੇਗਾ ਅਤੇ ਤੈਨੂੰ ਮੰਨਣ ਲੱਗਿਆਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਉਦੋਂ ਤੂੰ ਆਖੇਗਾ ਤੇਰਾ ਕੀ ਆ ਮਿੱਠਾ ਲੱਗ ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆ ਕੇ ਕਹਿਣ ਲੱਗੇ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੋ ਹੈ ਕਥੋ ਅਕਥ ਕਹਾਣੀ ਰੱਬ ਇਉਂ ਮਿਲਦਾ ਹੁਕਮ ਮੰਨੀਏ ਪਾਈਏ ਪਰ ਅਗਲੀ ਪੌੜੀ ਵਿੱਚ ਇਸ ਗੱਲ ਨੂੰ ਹੋਰ ਖੁਲਾਸੇ ਨਾਲ ਆਖਿਆ ਉਹਨੇ ਕਹਿਣ ਲੱਗੀ ਭਲਿਆ ਇੱਕ ਗੱਲ ਸਮਝੀ ਹੁਕਮ ਕੌਣ ਮੰਨਦਾ ਜਿਹੜਾ ਆਪਣੇ ਆਪ ਵਿੱਚ ਚਾਤਰ ਅਤੇ ਸਿਆਣਾ ਨਾ ਹੋਵੇ ਜਿਹੜਾ ਸਿਆਣਾ ਹੋਵੇ ਚਾਤਰ ਹੋਵੇ ਉਹ ਤਾਂ ਹੁਕਮ ਕਰਦਾ ਆਮ ਜ਼ਿੰਦਗੀ 'ਚ ਦੇਖ ਲਿਓ ਅਸੀਂ ਕਈ ਵਾਰ ਆਪਣੀ ਚਤਰਾਈ ਅਤੇ ਆਪਣੀ ਸਿਆਣਪ 'ਤੇ ਮਾਣ ਕਰਦਿਆਂ ਆਖ ਰਹੇ ਤੇਰੇ ਨਾਲੋਂ ਮੈਨੂੰ ਤਜਰਬਾ ਜ਼ਿਆਦਾ ਹੈ ਤੂੰ ਮੈਨੂੰ ਕੀ ਸਿਖਾਉਣਾ ਇਹ ਖਿਆਲ ਕਰਿਓ ਹੁਕਮ ਦੂਜੇ ਦਾ ਉਹ ਮੰਨਦਾ ਜਿਹੜਾ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਪ ਘੱਟ ਵਿੱਚ ਇਆਣਪ ਇਆਣਾ ਸਮਝੇ ਜਿਹੜਾ ਆਪਣੇ ਆਪ ਨੂੰ ਚਾਤਰ ਅਤੇ ਸਿਆਣਾ ਸਮਝੇਗਾ ਉਹ ਕਦੀ ਵੀ ਦੂਜੇ ਦਾ ਹੁਕਮ ਨਹੀਂ ਮੰਨੇਗਾ ਅਤੇ ਗੁਰੂ ਨੇ ਆਖਿਆ ਵੀ ਮਿਲਦਾ ਹੀ ਰੱਬ ਹੁਕਮ ਮੰਨਣ ਨਾਲ ਹੈ ਹੁਕਮ ਮੰਨਿਆ ਪਾਈਏ ਅਤੇ ਫਿਰ ਇਹਦਾ ਮਤਲਬ ਇਹ ਹੋਇਆ ਨਾ ਵੀ ਹੁਕਮ ਮੰਨਣ ਲਈ ਇਆਣਾ ਬਣਨਾ ਜ਼ਰੂਰੀ ਹੈ ਕਿਉਂਕਿ ਇਹ ਜਿੰਨੀ ਦੇਰ ਇਆਣਾ ਨਹੀਂ ਬਣੇਗਾ ਉੰਨੀ ਦੇਰ ਹੁਕਮ ਮੰਨਣ ਦੀ ਆਦਤ ਨਹੀਂ ਬਣਨੀ ਗੁਰੂ ਨੇ ਇਸੇ ਲਈ ਭਗਤ ਦੀ ਅਵਸਥਾ ਨਾਲ ਇਹ ਗੱਲ ਜੋੜ ਦਿੱਤੀ ਤੇ ਕਹਿਣ ਲੱਗੇ
ਮਤ ਹੁੰਦੀ ਹੋਏ ਆਣਾ ਮਤ ਹੁੰਦੀ ਹੋਏ ਆਣਾ ਤਾਨ ਹੁੰਦੇ ਹੋਏ ਨਿਤਾਣਾ ਅਨਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ
ਕਹਿਣ ਲੱਗੇ ਹੋ ਭਲਿਆ ਜੇ ਤੂੰ ਹੁਕਮ ਮੰਨਣ ਦੇ ਦਾਇਰੇ ਵਿੱਚ ਆਉਣਾ ਤੇ ਪਹਿਲਾਂ ਆਪਣੇ ਆਪ ਨੂੰ ਇਆਣਾ ਕਰ ਜੇ ਤੂੰ ਪਹਿਲਾਂ ਹੀ ਸਿਆਣਾ ਤੇ ਗੁਰੂ ਨੇ ਤੈਨੂੰ ਕੀ ਕਰਨਾ ਗੁਰੂ ਇਆਣੇ ਨੇ ਤਾਂ ਸਿਆਣਾ ਕਰਨਾ ਹੈ ਗੁਰੂ ਨੇ ਮੱਤ ਤਾਂ ਦੇਣੀ ਹੈ ਤੇ ਜੇ ਮੱਤ ਤੇਰੇ ਕੋਲ ਪਹਿਲਾਂ ਹੀ ਬੜੀ ਹੈ ਤੂੰ ਪਹਿਲਾਂ ਹੀ ਬੜਾ ਸਿਆਣਾ ਤੇ ਫਿਰ ਗੁਰੂ ਕੋਲ ਕੀ ਕਰਨਾ ਹੈ ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਸਾਖੀ ਦੀ ਇਤਿਹਾਸ ਦੀ ਕਿ ਬਾਬਾ ਲਹਿਣਾ ਤੇ ਗੁਰੂ ਨਾਨਕ ਸ਼ਾਮਾਂ ਨੂੰ ਕਰਤਾਰਪੁਰ ਵਾਪਸ ਆ ਰਹੇ ਨੇ ਖੇਤਾਂ ਵਿੱਚੋਂ ਥੋੜ੍ਹਾ ਜਿਹਾ ਕੁਸਮੁਸਾ ਹੋ ਗਿਆ ਪਰਖਣਾ ਸੀ ਨਾ ਗੁਰੂ ਪਰਖਦਾ ਥੋੜ੍ਹਾ ਜਿਹਾ ਅੰਧੇਰਾ ਹੋਇਆ ਗੁਰੂ ਨਾਨਕ ਅੱਗੇ ਅੱਗੇ ਜਾ ਰਹੇ ਸਨ ਕਦਮ ਰੁਕ ਗਏ ਅਤੇ ਕਹਿਣ ਲੱਗੇ ਲੈਣੇ ਆ ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ ਹੈ ਲੈਣੇ ਆ ਕੁਛ ਅੰਧੇਰਾ ਹੋ ਗਿਆ ਦੋ ਤਿੰਨ ਚਾਰ ਰਸਤੇ ਨਿਕਲਦੇ ਨੇ ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ ਕਿਹੜੀ ਪਗਡੰਡੀ ਜਾਂਦੀ ਹੈ ਅਤੇ ਪਿਛਲੇ ਪਾਸੇ ਚੱਲ ਰਹੇ ਲਹਿਣੇ ਨੇ ਸਿਰਫ ਹੱਥ ਦੇ ਇਸ਼ਾਰੇ ਨਾਲ ਹੀ ਆਖਿਆ ਜੀ ਇੱਧਰ ਨੂੰ ਗੁਰੂ ਨਾਨਕ ਹੱਸ ਪਏ ਕਹਿਣ ਲੱਗੇ ਲੈਣੇ ਆ ਮੈਂ ਤਾਂ ਸਮਝਿਆ ਸੀ ਤੂੰ ਰਾਹ ਪੁੱਛਣ ਆਇਆ ਮੈਨੂੰ ਨਹੀਂ ਸੀ ਪਤਾ ਤੂੰ ਰਾਹ ਦੱਸ ਵੀ ਸਕਦਾ ਜਿਹੜਾ ਪਹਿਲੇ ਸਿਆਣਾ ਇਹ ਤਾਂ ਇੱਕ ਤਰੀਕਾ ਸੀ ਸੰਸਾਰ ਨੂੰ ਸਮਝਾਉਣ ਦਾ ਤੇ ਸੰਸਾਰ ਨੂੰ ਸਮਝਾਉਣ ਦਾ ਇੱਕ ਵਸੀਲਾ ਗੁਰੂ ਨਾਨਕ ਨੇ ਬਣਾਇਆ ਕਿ ਭਲਿਆ ਜੇ ਤੇਰੇ ਕੋਲ ਸਿਆਣਪ ਤੇ ਮੱਤ ਹੈ ਚਤਰਾਈ ਹੈ ਤਾਂ ਫਿਰ ਗੁਰੂ ਨਾਨਕ ਕਿਸੇ ਸਕੂਲ ਵਿੱਚ ਕਿਸੇ ਪੜ੍ਹੇ ਲਿਖਿਆਂ ਲਈ ਸਕੂਲ ਨਹੀਂ ਬਣਦਾ ਵਿਕਾਰ ਕੀਤੀ ਸੀ ਮੱਤ ਸਮਝਿਓ ਪੜ੍ਹੇ ਲਿਖਿਆਂ ਲਈ ਸਕੂਲ ਬਣਦਾ ਸਕੂਲ ਤਾਂ ਅਣਜਾਣਾਂ ਲਈ ਬਣਦਾ ਅਨਪੜ੍ਹਾਂ ਲਈ ਬਣਦਾ ਤੇ ਜੇ ਗੁਰੂ ਨਾਨਕ ਕੋਲ ਆਉਣਾ ਇੱਥੇ ਤੈਨੂੰ ਇਆਣਾ ਬਣ ਕੇ ਆਉਣਾ ਪਿਆ ਗੁਰੂ ਨੇ ਇਆਣਪ ਨੂੰ ਤਾਂ ਸਿਆਣਪ ਵਿੱਚ ਬਦਲਣਾ ਪਿਛਲੇ ਦਿਹਾੜਿਆਂ ਵਿੱਚ ਸ਼ਬਦ ਹਜ਼ਾਰਿਆਂ ਦੇ ਕੀਰਤਨ ਦੇ ਦਰਮਿਆਨ ਇਸ ਕਿਸਮ ਦਾ ਸ਼ਬਦ ਆਇਆ ਸੀ ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਆਰੰਭ ਇਆਣਪ ਤੋਂ ਹੈ ਇਆਨੜੀਏ ਮਨ ਲਾ ਕਾਇ ਕਰੇ ਇਆਣੀ ਤਾਂ ਸ਼ੁਰੂ ਹੋਈ ਹੈ ਤੇ ਜਦੋਂ ਤਬਦੀਲੀ ਆਈ ਅਖੀਰ ਤੇ ਸਮਾਪਤੀ ਇਸ ਸ਼ਬਦ ਦੀ ਹੈ ਕਹੀਏ ਸੁੰਦਰ ਸਾਹਿਬ ਸਰੂਪ ਵਿੱਚ ਅੱਖਣ ਕਹੀਏ ਸਾ ਸਿਆਣੀ ਇਆਣੀ ਤੋਂ ਸ਼ੁਰੂ ਹੋਈ ਹੈ ਸਿਆਣੀ ਤੋਂ ਪਛਾਤ ਗੁਰੂ ਨੇ ਇਆਣੀ ਨੂੰ ਤਾਂ ਸਿਆਣਾ ਕਰਨਾ ਤੇ ਜੇ ਪਹਿਲਾਂ ਹੀ ਤੂੰ ਚਤਰਾਈਆਂ ਲੈ ਕੇ ਆ ਗਏ ਹੋ ਤੇ ਫਿਰ ਤੂੰ ਗੁਰੂ ਦੀ ਮੱਤ ਨਹੀਂ ਲੈ ਸਕੇਗਾ ਇਸ ਲਈ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ ਜੇ ਤੂੰ ਹੁਕਮ ਮੰਨਣ ਵਾਲਾ ਬਣਨਾ ਤਾਂ ਉੱਥੇ ਇਆਣਾ ਬਣਨਾ ਪਏਗਾ ਤੇ ਹੁਕਮ ਮੰਨੇ ਬਿਨਾਂ ਪ੍ਰਭੂ ਨਹੀਂ ਮਿਲਣਾ ਹੁਕਮ ਮੰਨਿਆ ਪਾਈਏ ਕਹਿਣ ਲੱਗੇ ਇਸ ਲਈ ਅਗਲੀ ਸ਼ਰਤ ਅਗਲੀ ਪੌੜੀ ਦੀ ਸੁਣ ਲੈ ਉਹ ਇਹ ਹੈ ਕਿ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈਆਂ ਵਾਲਾ ਮੱਤ ਨਹੀਂ ਲੈਂਦਾ ਚਤਰਾਈਆਂ ਵਾਲਾ ਹੁਕਮ ਨਹੀਂ ਮੰਨਦਾ ਤਾਂ ਹੁਕਮ ਮਨਾਉਂਦਾ ਕਹਿਣ ਲੱਗੇ ਜੇ ਰੱਬ ਹੁਕਮ ਮੰਨਣ ਨਾਲ ਮਿਲਦਾ ਤੇ ਫਿਰ ਚਤਰਾਈਆਂ ਨਾਲ ਨਹੀਂ ਮਿਲਦਾ ਇੱਕੋ ਚੀਜ਼ ਨਾਲ ਮਿਲਦਾ
ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ
ਲਓ ਇੱਕ ਕੁਐਸਚਨ ਰੱਖ ਦਿੱਤਾ ਆਹ ਸਮਝਣਾ ਇਹਦੇ ਵਿੱਚੋਂ ਕਈ ਭੁਲੇਖੇ ਵੀ ਅਕਸਰ ਨਿਕਲਦੇ ਨੇ ਇਸ ਲਈ ਇਹਨੂੰ ਬੜਾ ਇਕਾਗਰਤਾ ਨਾਲ ਸਮਝਣ ਦੀ ਲੋੜ ਕਹਿਣ ਲੱਗੇ ਹੇ ਮਨ ਜ਼ਰਾ ਸਮਝ ਲੈ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆ ਹੇ ਮਨ ਸੁਣ ਚਤਰਾਈਆਂ ਨਾਲ ਰੱਬ ਨਹੀਂ ਮਿਲਦਾ ਕਹਿਣ ਲੱਗੇ ਜੇ ਤੈਨੂੰ ਆਪਣੀਆਂ ਚਤਰਾਈਆਂ 'ਤੇ ਮਾਣ ਹੀ ਹੈ ਤਾਂ ਜ਼ਰਾ ਗਿਰੇ ਬਾਂਹ ਵਿੱਚ ਝਾਤ ਮਾਰ ਤੂੰ ਤਾਂ ਰੱਬ ਦੀ ਪਾਈ ਹੋਈ ਇੱਕ ਬੁਝਾਰਤ ਨਹੀਂ ਬੁੱਝ ਸਕਿਆ ਤੂੰ ਆਪਣੀ ਚਤਰਾਈ 'ਤੇ ਮਾਣ ਕਰਨਾ ਇਹ ਕੁਐਸਚਨ ਕਰ ਦਿੱਤਾ ਕਹਿਣ ਲੱਗੇ ਰੱਬ ਨੇ ਮਨੁੱਖ ਦੇ ਸਾਹਮਣੇ ਬੜੇ ਚਤੁਰਾਈਆਂ ਅਤੇ ਸਿਆਣਪਾਂ ਰੱਖਣ ਵਾਲੇ ਆਪਣੀ ਚਤੁਰਾਈ 'ਤੇ ਮਾਣ ਕਰਨ ਵਾਲੇ ਮਨੁੱਖ ਦੇ ਸਾਹਮਣੇ ਇੱਕ ਸਵਾਲ ਪਾ ਇੱਕ ਬੁਝਾਰਤ ਪਾ ਦਿੱਤੀ। ਉਹ ਕੀ ਉਹ ਬੁਝਾਰਤ ਹੈ? ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਅਤੇ ਜਿਹੜਾ ਭਰਮ ਭੁਲਾਉਣੀ ਹੋਵੇ ਉਸੇ ਨੂੰ ਬੁਝਾਰਤ ਆਖਦੇ ਨੇ, ਜਿਹਦੇ ਵਿੱਚ ਮਨੁੱਖ ਭੁੱਲ ਸਕਦਾ ਹੋਵੇ, ਜਿਹਦੇ ਵਿੱਚ ਕੁਛ ਬੁੱਝਣਾ ਪਵੇ ਉਹਨੂੰ ਬੁਝਾਰਤ ਕਹਿੰਦੇ ਨੇ। ਗੁਰੂ ਕਹਿੰਦੇ ਨੇ ਸੰਸਾਰ ਦੇ ਸਾਹਮਣੇ ਰੱਬ ਨੇ ਇੱਕ ਬੁਝਾਰਤ ਪਾ ਦਿੱਤੀ, ਉਹ ਸੀ ਇਹ ਮਾਇਆ ਮੋਹਣੀ, ਜਿਹੜੀ ਉੱਤੋਂ ਬੜੀ ਖੂਬਸੂਰਤ ਲੱਗਦੀ ਹੈ। ਅਤੇ ਬੁਝਾਰਤ ਕਹਿੰਦੇ ਕਿਹਨੂੰ ਨੇ? ਜਿਹੜੀ ਉੱਪਰੋਂ ਹੋਰ ਹੋਵੇ, ਅੰਦਰੋਂ ਹੋਰ ਹੋਵੇ, ਲਫ਼ਜ਼ ਹੋਰ ਹੋਣ, ਉਹਦੇ ਪਿੱਛੇ ਅਰਥ ਹੋਰ ਹੋਵੇ, ਉਹਨੂੰ ਬੁਝਾਰਤ ਕਹਿੰਦੇ ਨੇ। ਗੁਰੂ ਕਹਿੰਦੇ ਨੇ, ਹੇ ਭਲਿਆ, ਤੈਨੂੰ ਆਪਣੀਆਂ ਚਤੁਰਾਈਆਂ 'ਤੇ ਮਾਣ, ਤੂੰ ਸਮਝਣਾ ਮੈਂ ਰੱਬ ਨੂੰ ਚਤੁਰਾਈਆਂ ਨਾਲ ਜਿੱਤ ਲਾਂਗਾ। ਹਾਲਾਂਕਿ ਗੁਰੂ ਨੇ ਆਪਣੀ ਰਸਮਤ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦੜ ਦੇ, ਤੈਨੂੰ ਚਤੁਰਾਈ 'ਤੇ ਮਾਣ ਹੈ ਨਾ। ਕਹਿਣ ਲੱਗਾ, ਤੇਰੀ ਚਤੁਰਾਈ ਕਿਸ ਕੰਮ ਹੈ? ਤੂੰ ਤਾਂ ਰੱਬ ਦੀ ਪਾਈ ਹੋਈ ਇੱਕ ਬੁਝਾਰਤ ਨਹੀਂ ਬੁੱਝ ਸਕਿਆ, ਉਸੇ ਵਿੱਚ ਹੀ ਫਸ ਗਿਆ। ਅਤੇ ਉਹ ਬੁਝਾਰਤ ਕੀ ਹੈ? ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਫਿਰ ਕਹਿਣ ਲੱਗੇ, ਖਿਆਲ ਕਰੀ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਈ ਆ। ਜਿਨਨੇ ਤੇਰੇ ਸਾਹਮਣੇ ਬੁਝਾਰਤ ਰੱਖੀ ਹੈ ਉਸੇ ਨੇ ਤਾਂ ਮਾਇਆ ਪੈਦਾ ਕੀਤੀ ਹੈ, ਕਿਸੇ ਹੋਰ ਨੇ ਥੋੜ੍ਹਾ ਪੈਦਾ ਕੀਤੀ ਹੈ। ਪਰ ਤੇਰਾ ਟੈਸਟ ਹੈ, ਤੂੰ ਪਾਸ ਉਦੋਂ ਹੀ ਹੋਏਗਾ ਜਦੋਂ ਇਸ ਬੁਝਾਰਤ ਨੂੰ ਬੁੱਝ ਲਏਗਾ, ਸਮਝ ਜਾਏਗਾ ਕਿ ਇਹ ਮਾਇਆ ਭਰਮ ਭੁਲਾਣੀ। ਦੇਖੋ, ਕਈ ਵਾਰ ਅਸੀਂ ਦੇ ਅਰਥ ਕਰਨ ਲੱਗਿਆਂ ਕਨਫਿਊਜ਼ ਹੋ ਜਾਂਦੇ ਹਾਂ। ਮੈਨੂੰ ਕਈ ਵੀਰ ਭੈਣਾਂ ਇਹ ਗੱਲ ਕਹਿੰਦੀਆਂ ਸੁਣੀ ਆ, ਜਿਨ੍ਹਾਂ ਨੇ ਆਖਿਆ, ਜੀ ਫਿਰ ਤਾਂ ਕੋਈ ਫਰਕ ਨਾ ਹੋਇਆ, ਕੁਰਬਾਨ ਕੀਤਾ ਤੁਸੀਂ ਸਾਹਿਬ, ਮਿੱਟੂ ਜਿਹਨੇ ਮੋਹ ਮਿੱਠਾ ਲਾਇਆ, ਫਿਰ ਤਾਂ ਮੋਹ ਮਿੱਠਾ ਲਾਉਣ ਵਾਲਾ ਰੱਬ ਹੀ ਹੈ, ਉਹਦੇ 'ਤੇ ਕੁਰਬਾਨ ਜਾਈਏ ਜਿਹਨਾਂ ਸਾਨੂੰ ਮੋਹ ਫਸਾ, ਫਿਰ ਤਾਂ ਮੋਹ ਬੜਾ ਚੰਗਾ, ਰੱਬ ਨਹੀਂ ਲਾਇਆ। ਗੁਰੂ ਕਹਿੰਦੇ ਨੇ, ਤਾਂ ਉਹਨੇ ਪਾਈ ਤੇਰੇ ਸਾਹਮਣੇ ਬੁਝਾਰਤ, ਕਿਉਂਕਿ ਤੈਨੂੰ ਆਪਣੀਆਂ ਚਤੁਰਾਈਆਂ 'ਤੇ ਮਾਣ ਹੈ, ਤੂੰ ਤਾਂ ਹੁਕਮ ਨਹੀਂ ਮੰਨ ਰਿਹਾ, ਤੂੰ ਕਹਿੰਦਾ ਮੈਂ ਰੱਬ ਨੂੰ ਆਪਣੀਆਂ ਚਤੁਰਾਈਆਂ ਨਾਲ ਪ੍ਰਾਪਤ ਕਰਾਂ। ਗੁਰੂ ਕਹਿੰਦੇ ਨੇ, ਉਹ ਭਲਿਆ, ਜੇ ਤੈਨੂੰ ਆਪਣੀਆਂ ਚਤੁਰਾਈਆਂ 'ਤੇ ਮਾਣ ਹੈ ਤਾਂ ਲੈ ਆਉਂਦੀ ਇੱਕ ਬੁਝਾਰਤ ਵਿੱਚੋਂ ਨਿਕਲ ਕੇ ਵਿਖਾ, ਉਹਦੇ ਤੂੰ ਅੱਜ ਤੱਕ ਤੂੰ ਨਿਕਲ ਨਹੀਂ ਸਕਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈ ਆ। ਕਹਿਣ ਲੱਗੇ, ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਜੇ ਤੈਨੂੰ ਬੁੱਝਣੀ ਆਉਂਦੀ ਹੋਵੇ ਤਾਂ ਫਿਰ ਜਿਹਨੇ ਤੈਨੂੰ ਮੋਹ ਲਾਇਆ ਨਾ, ਉਸ ਅਕਾਲ ਪੁਰਖ ਤੋਂ ਕੁਰਬਾਨ ਜਾ, ਵੀ ਉਹਦੀ ਬੁਝਾਰਤ ਐਡੀ ਮਹਾਨ ਹੈ ਅਤੇ ਉਹ ਆਪ ਭਲਾ ਕਿੱਡਾ ਮਹਾਨ ਹੋਏਗਾ। ਕਹਿਣ ਲੱਗੇ, ਇਸ ਲਈ ਆਪਣੀਆਂ ਚਤੁਰਾਈਆਂ 'ਤੇ ਮਾਣ ਨਾ ਕਰ, ਚਤੁਰਾਈਆਂ 'ਤੇ ਮਾਣ ਛੱਡ ਦੇ। ਭਾਈ ਗੁਰਦਾਸ ਜੀ ਦੀ ਸਾਖੀ ਵੀ ਆਉਂਦੀ ਹੈ, ਮੈਂ ਇਤਿਹਾਸ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕਿ ਭਾਈ ਸਾਹਿਬ ਨੇ ਵੀ ਕਦੇ ਇੱਕ ਵਾਰ ਆਖਿਆ, ਜੇ ਗੁਰਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ, ਅਤੇ ਫਿਰ ਆਖਣਾ ਪਿਆ, ਜੇ ਗੁਰ ਪਰਮਾਏ ਸਿੱਖ ਨੂੰ ਕਿਹਾ ਸਿੱਖ ਵਿਚਾਰਾ। ਆਪਣੀ ਚਤੁਰਾਈ 'ਤੇ ਮਾਣ ਨਾ ਕਰ, ਚਤੁਰਾਈਆਂ ਨਾਲ ਰੱਬ ਨਹੀਂ ਮਿਲਦਾ, ਉਹ ਤਾਂ ਮਿਲਦਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਉਹਦੇ ਸਾਹਮਣੇ ਆਪਣੇ ਮਨ ਦੀਆਂ ਚਤੁਰਾਈਆਂ ਅਤੇ ਸੋਚਾਂ ਛੱਡਣੀਆਂ ਪੈਂਦੀਆਂ ਨੇ, ਉਹਦੇ ਸਾਹਮਣੇ ਇਆਣਾ ਹੋਣਾ ਪੈਂਦਾ। ਅਤੇ ਜਦੋਂ ਇਆਣਾ ਹੁੰਦਾ ਹੈ ਨਾ ਗੁਰੂ ਦੇ ਸਾਹਮਣੇ, ਜਦੋਂ ਇਆਣਾ ਹੁੰਦਾ ਰੱਬ ਦੇ ਸਾਹਮਣੇ, ਇਆਣੇ ਨੂੰ ਮਾਂ ਬਾਪ ਸੀਨੇ ਲਗਾ ਲੈਂਦਾ, ਜਿਉਂ ਜਿਉਂ ਸਿਆਣਾ ਹੋਈ ਜਾਂਦਾ ਤਿਉਂ ਤਿਉਂ ਮਾਂ ਬਾਪ ਤੋਂ ਦੂਰ ਤੁਰਿਆ ਜਾਂਦਾ। ਜਦੋਂ ਇਆਣਾ ਹੁੰਦਾ ਉਦੋਂ ਉਂਗਲੀ ਫੜ ਕੇ ਤੁਰਦਾ, ਜਦੋਂ ਇਆਉਣਾ ਹੁੰਦਾ ਉਦੋਂ ਅਨੇਕਾਂ ਗਲਤੀਆਂ ਵੀ ਕਰੇ ਬਖਸ਼ਿਆ ਜਾਂਦਾ, ਉਦੋਂ ਗੋਦੀ ਵਿੱਚ ਬੈਠਣ ਦਾ ਹੱਕ ਮਿਲਦਾ, ਫਿਕਰ ਚਿੰਤਾ ਕੋਈ ਨਹੀਂ ਹੁੰਦੀ। ਜਿਉਂ ਜਿਉਂ ਸਿਆਣਾ ਹੁੰਦਾ, ਪਹਿਲਾਂ ਉਂਗਲ ਛੁੱਟ ਜਾਂਦੀ ਹੈ ਪਿਤਾ ਦੀ, ਮਾਂ ਦੀ ਗੋਦ ਨਸੀਬ ਨਹੀਂ ਹੁੰਦੀ, ਹੋਰ ਵੱਡਾ ਹੁੰਦਾ ਫਿਰ ਹਜ਼ਾਰਾਂ ਕੂਹਾਂ 'ਤੇ ਦੂਰ ਵੀ ਚਲਾ ਜਾਂਦਾ। ਮਾਂ ਬਾਪ ਸੋਚਣ ਲੱਗ ਪੈਂਦੇ ਨੇ, ਚਲੋ ਕੋਈ ਨਹੀਂ ਹੁਣ ਸਿਆਣਾ। ਜੇ ਉਹਨਾਂ ਕੋਲ ਪੁੱਛੇ ਨਾ ਵੀ ਉਹ ਮਾਂ ਜਿਹਨੂੰ ਤੂੰ ਇੱਕ ਪਲ ਨਹੀਂ ਸੀ ਵਿਸਾਰਦੀ, ਇਕੱਲੇ ਨੂੰ ਕਮਰੇ ਵਿੱਚ ਛੱਡ ਕੇ ਕਿਚਨ ਵਿੱਚ ਨਹੀਂ ਸੀ ਜਾਂਦੀ ਵੀ ਇਕੱਲਾ ਨਾ ਬੱਚਾ ਰਹਿ ਜਾਏ। ਅੱਜ ਉਹ 1000 ਜਾਂ 2000 ਜਾਂ 10000 ਕੋਹ 'ਤੇ ਚੱਲਿਆ ਅਤੇ ਆਖਦੀ ਕੋਈ ਨਹੀਂ ਹੁਣ ਸਿਆਣਾ ਹੈ। ਉਹ ਸਾਰਾ ਕੁਛ ਮਾਂ ਦੀ ਗੋਦੀ, ਮਾਂ ਦੀ ਸੁਚੇਤਤਾ, ਚੇਤਨਤਾ ਸਭ ਕੁਝ ਖੋਹ ਲਿਆ ਇੱਕ ਤੇਰੀ ਸਿਆਣਪ ਨੇ। ਗੁਰੂ ਕਹਿੰਦੇ ਨੇ ਬਸ ਜੇ ਤੂੰ ਆਪਣੇ ਪਿਤਾ ਪ੍ਰਭੂ ਦੀ ਗਲਵੱਕੜੀ ਵਿੱਚ ਰਹਿਣਾ ਤੈਨੂੰ ਆਪਣੀ ਸਿਆਣਪ ਛੱਡਣੀ ਪਏਗੀ, ਇਆਨਾ ਬਣ ਕੇ ਉਹਦੇ ਸਾਹਮਣੇ ਆਪਣਾ ਤਨ ਮਨ ਧਨ ਸੌਂਪਣਾ ਪਏਗਾ। ਸਤਿਗੁਰੂ ਕਹਿਣ ਲੱਗੀ
ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਸਭ ਸੌਂਪ ਗੁਰ ਕੋ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਏ ਪਾਈਏ, ਹੁਕਮ ਮੰਨਿਏ ਪਾਈਏ। ਸੰਤ ਪਿਆਰਿਓ ਇਕੱਠ ਕੀ ਕਰੇ ਕਹਾਣੀ, ਇਕੱਠ ਕੀ ਕਰੇ
ਪਹਿਲਾਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਸਵਾਲ ਸੀ ਕਿਤ ਦੁਆਰੇ ਪਾਈਏ, ਅਤੇ ਜਵਾਬ ਸੀ ਹੁਕਮ ਮੰਨਿਆ ਪਾਈਏ। ਅਤੇ ਹੁਕਮ ਮੰਨਣ ਦੀ ਤਰਤੀਬ ਸੀ ਕਿ ਚੰਚਲ ਅਤੇ ਚਤਰਾਈ ਛੱਡ ਦੇ। ਚਤਰਾਈਆਂ ਅਤੇ ਸਿਆਣਪਾਂ ਵਾਲਾ ਮਨ ਕਦੀ ਹੁਕਮ ਨਹੀਂ ਮੰਨਦਾ। ਹੁਕਮ ਮੰਨਿਆ ਹੀ ਉਦੋਂ ਜਾਂਦਾ ਜਦੋਂ ਆਪਣੀਆਂ ਚਤਰਾਈਆਂ ਸਿਆਣਪਾਂ ਦੀ ਦੀਵਾਰ ਲੰਘ ਜਾਈਏ। ਤੋ ਜਿਸ ਦਿਨ ਚਤਰਾਈਆਂ ਸਿਆਣਪਾਂ ਗੁਰੂ ਅੱਗੇ ਛੱਡ ਦੇਵੇਂਗਾ, ਗੁਰੂ ਦੇ ਸਾਹਮਣੇ ਆਪਣੀ ਮਤ ਸਮਰਪਣ ਕਰ ਦੇਵੇਂਗਾ, ਉਸ ਦਿਨ ਫਿਰ ਹੁਕਮ ਮੰਨਣ ਦੀ ਤਰਤੀਬ ਮਿਲੇਗੀ। ਅਤੇ ਜਿਸ ਦਿਨ ਹੁਕਮ ਮੰਨੇਗਾ, ਹੁਕਮ ਮਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਮੰਜ਼ਿਲ ਮਿਲੇਗੀ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਕਾ ਫਤਿਹ ਬੁਲਾਓ।